ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਅਗਸਤ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਭਈ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਰਹੇ। ਜਵਾਬੀ ਪੜ੍ਹਾਈ, ਯੋਹੰਨਾ। ਰੱਬ ਦੇ ਰੂਹ ਨੂੰ ਤੁਸੀਂ ਇੰਜ ਪਛਾਣ ਸਕਦੇ ਹੋ ਭਈ ਜਿਹੜੀ ਰੂਹ ਮੰਨ ਲਵੇ ਭਈ ਯਸੂ ਮਸੀਹ ਮੁਜੱਸਮ ਹੋ ਕੇ ਆਇਆ ਹੈ ਉਹ ਰੱਬ ਵੱਲੋਂ ਹੈ, ਅਤੇ ਜਿਹੜੀ ਰੂਹ ਯਸੂ ਨੂੰ ਨਾ ਮੰਨੇ ਉਹ ਰੱਬ ਵੱਲੋਂ ਨਹੀਂ, ਅਤੇ ਇਹੀ ਮਸੀਹ ਦੀ ਮੁਖਾਲਫ ਵਾਲੀ ਰੂਹ ਹੈ ਜਿਹਦੀ ਖਬਰ ਤੁਸੀਂ ਸੁਣ ਲਈਏ ਭਈ ਉਹ ਆਉਣ ਵਾਲੀ ਹੈ, ਬਲਕਿ ਹੁਣ ਵੀ ਜੱਗ ਵਿੱਚ ਮੌਜੂਦ ਹੈ। ਐ ਬਾਲੋ, ਤੁਸੀਂ ਰੱਬ ਵਿੱਚੋਂ ਹੋ ਅਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਹੈ ਉਹ ਉਹਦੇ ਤੋਂ ਵੱਡਾ ਹੈ ਜਿਹੜਾ ਜੱਗ ਵਿੱਚ ਹੈ। ਉਹ ਜੱਗ ਵਿੱਚੋਂ ਨੇ, ਇਸ ਲਈ ਜੱਗ ਵਰਗੀ ਹੀ ਆਖਦੇ ਨੇ, ਅਤੇ ਜੱਗ ਉਹਨਾਂ ਦੀ ਸੁਣਦਾ ਹੈ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ, ਜਿਹੜਾ ਰੱਬ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਹਦੇ ਨਾਲ ਹੀ ਅਸੀਂ ਸੱਚਾਈ ਦੀ ਰੂਹ ਅਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਦਰਸੀਵਾਜ ਬਾਈਬਲ ਵਿੱਚੋਂ ਅਯੂਬ। ਇਨਸਾਨ ਵਿੱਚ ਰੂਹ ਹੈ ਅਤੇ ਕਾਦਰ ਮੁਤਲਿਕ ਦਾ ਦਮ ਖਿਰਦ ਬਖਸ਼ਦਾ ਹੈ। ਯੋਹੰਨਾ, ਉਹ ਵੇਲਾ ਆਉਂਦਾ ਹੈ ਬਲਕਿ ਹੁਣ ਹੀ ਹੈ ਵੀ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਸ਼ ਰੂਹ ਅਤੇ ਸੱਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਹੈ। ਰੱਬ ਰੂਹ ਹੈ ਅਤੇ ਜ਼ਰੂਰੀ ਹੈ ਭਈ ਉਹਦੇ ਪ੍ਰਸਤਾਰ ਵੀ ਰੂਹ ਅਤੇ ਸੱਚਾਈ ਨਾਲ ਉਹਦੀ ਪ੍ਰਸਤਸ਼ ਕਰਨ। ਗ੍ਰੰਥੀਓ, ਕੀ ਤੁਸੀਂ ਨਹੀਂ ਜਾਣਦੇ ਹੋ ਭਈ ਤੁਸੀਂ ਰੱਬ ਦਾ ਮਕਦਸ ਹੋ ਅਤੇ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ? ਜੇ ਕੋਈ ਰੱਬ ਦੇ ਮਕਦਸ ਨੂੰ ਬਰਬਾਦ ਕਰੇਗਾ ਤਾਂ ਰੱਬ ਉਹਨੂੰ ਬਰਬਾਦ ਕਰੇਗਾ, ਕਿਉਂ ਜੇ ਰੱਬ ਦਾ ਮਕਦਸ ਪਾ ਕੇ ਅਤੇ ਉਹ ਤੁਸੀਂ ਹੋ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਇਸ ਜਹਾਨ ਵਿੱਚ ਸਿਆਣਾ ਸਮਝੇ ਤਾਂ ਉਹ ਬੇਵਕੂਫ ਬਣੇ ਤਾਂ ਜੋ ਸਿਆਣਾ ਹੋ ਜਾਵੇ, ਕਿਉਂ ਜੇ ਜੱਗ ਦੀ ਸਿਆਣ ਰੱਬ ਦੇ ਨੇੜੇ ਬੇਵਕੂਫੀ ਹੈ। ਇਸ ਲਈ ਲਿਖਿਆ ਹੈ ਭਈ ਉਹ ਸਿਆਣਿਆਂ ਨੂੰ ਉਹਨਾਂ ਦੀ ਹੀ ਚਲਾਕੀ ਵਿੱਚ ਫਸਾ ਦਿੰਦਾ ਹੈ। ਤੁਸੀਂ ਮਸੀਹ ਦਿਓ ਅਤੇ ਮਸੀਹ ਰੱਬ ਦਾ ਹੈ। ਮੱਤੀ, ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ, ਅਤੇ ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ, ਝੂਠੇ ਨਬੀਆਂ ਤੋਂ ਖਬਰਦਾਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਰੂਪ ਵਿੱਚ ਆਉਂਦੇ ਨੇ, ਪਰ ਉਹ ਅੰਦਰੋਂ ਫਾੜਨ ਵਾਲੇ ਭੇੜੀਏ ਨੇ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਕੀ ਝਾੜੀਆਂ ਤੋਂ ਅੰਗੂਰ ਅਤੇ ਕੰਢਿਆਂ ਤੋਂ ਅੰਜੀਰ ਤੋੜ ਸਕਦੇ ਹਾਂ? ਇਸੇ ਤਰ੍ਹਾਂ ਇੱਕ ਚੰਗਾ ਰੁੱਖ ਚੰਗਾ ਫਲ ਲਿਆਉਂਦਾ ਹੈ ਅਤੇ ਮਾੜਾ ਰੁੱਖ ਮਾੜਾ ਫਲ ਲਿਆਉਂਦਾ ਹੈ। ਚੰਗਾ ਰੁੱਖ ਮਾੜਾ ਫਲ ਨਹੀਂ ਲਿਆ ਸਕਦਾ, ਨਾ ਮਾੜਾ ਰੁੱਖ ਚੰਗਾ ਫਲ ਲਿਆ ਸਕਦਾ ਹੈ। ਜਿਹੜਾ ਰੁੱਖ ਚੰਗਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਲਈ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਜਿਹੜੇ ਮੈਨੂੰ ਐ ਖੁਦਾਵੰਦ ਆਖਦੇ ਨੇ, ਉਹਨਾਂ ਵਿੱਚੋਂ ਹਰ ਕੋਈ ਅਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਵੇਗਾ, ਪਰ ਬਸ ਉਹੀ ਜਿਹੜਾ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਟੁਰਦਾ ਹੈ। ਉਸ ਦਿਨ ਬਥੇਰੇ ਮੈਨੂੰ ਆਖਣਗੇ, ਐ ਖੁਦਾਵੰਦ, ਕੀ ਅਸੀਂ ਤੇਰੇ ਨਾਂ ਤੋਂ ਨਬੂਤ ਨਹੀਂ ਕੀਤੀ, ਅਤੇ ਤੇਰੇ ਨਾਂ ਤੋਂ ਬਦਰੂਆਂ ਨੂੰ ਨਹੀਂ ਕੱਢਿਆ, ਅਤੇ ਤੇਰੇ ਨਾਂ ਤੋਂ ਬਹੁਤ ਸਾਰੇ ਮੌਜਜ਼ੇ ਨਹੀਂ ਵਿਖਾਏ? ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਆਖ ਦੇਵਾਂਗਾ ਵੀ ਮੇਰੀ ਤੁਹਾਡੇ ਨਾਲ ਕਦੀ ਵਾਕਫੀਅਤ ਨਹੀਂ ਸੀ। ਐ ਬਦਕਾਰੋ, ਮੇਰੇ ਕੋਲੋਂ ਪਰਾਂ ਟੁਰ ਜਾਓ। ਮੱਤੀ, ਇਸ ਲਈ ਉਹਨਾਂ ਤੋਂ ਨਾ ਡਰੋ, ਕਿਉਂ ਜੇ ਕੋਈ ਸ਼ਾਇਦ ਟਕੀ ਨਹੀਂ ਜਿਹੜੀ ਖੋਲ੍ਹੀ ਨਾ ਜਾਵੇ, ਅਤੇ ਨਾ ਕੋਈ ਚੀਜ਼ ਲੁਕੀ ਹੈ ਜਿਹੜੀ ਜਾਣੀ ਨਾ ਜਾਵੇਗੀ। ਅਬਰਾਨੀਓ, ਕਿਉਂ ਜੇ ਰੱਬ ਦਾ ਕਲਾਮ ਜ਼ਿੰਦਾ ਅਤੇ ਮੁਅੱਸਰ ਅਤੇ ਹਰ ਇੱਕ ਦੋਧਾਰੀ ਤਲਵਾਰ ਨਾਲੋਂ ਬਹੁਤਾ ਤੇਜ਼ ਅਤੇ ਜਾਨ ਅਤੇ ਰੂਹ ਅਤੇ ਬੰਦ ਬੰਦ ਅਤੇ ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਹੈ ਅਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਂਚਦਾ ਹੈ। ਲੂਕਾ ਜਦ ਯਸੂ ਪਰਤ ਕੇ ਆ ਰਿਹਾ ਸੀ ਤੇ ਲੋਕੀ ਉਹਨੂੰ ਖੁਸ਼ੀ ਦੇ ਨਾਲ ਮਿਲੇ ਕਿਉਂਕਿ ਸਾਰੇ ਉਹਦੀ ਰਾਹ ਵੇਖਦੇ ਸੀ ਤੇ ਇੱਕ ਬੁੱਢੀ ਨੇ ਜਿਹਦੇ 12 ਵਰਿਆਂ ਤੋਂ ਲਹੂ ਵਗਦਾ ਸੀ ਤੇ ਆਪਣਾ ਸਾਰਾ ਮਾਲ ਹਕੀਮਾਂ ਉੱਤੇ ਖਰਚ ਕਰ ਬੈਠੀ ਸੀ ਤੇ ਕਿਸੇ ਦੇ ਹੱਥੋਂ ਠੀਕ ਨਾ ਹੋ ਸਕੀ ਸੀ। ਉਹਦੇ ਮਗਰ ਆ ਕੇ ਉਹਦੀ ਪੁਸ਼ਾਕ ਦਾ ਕੰਡਾ ਛੂਹਿਆ ਤੇ ਉਸੇ ਵੇਲੇ ਉਹਦਾ ਖੂਨ ਵਗਣਾ ਬੰਦ ਹੋ ਗਿਆ। ਇਹਦੇ ਉੱਤੇ ਯਸੂ ਨੇ ਆਖਿਆ, ਉਹ ਕੌਣ ਹੈ ਜਿਹਨੇ ਮੈਨੂੰ ਛੂਹਿਆ? ਜਦ ਸਾਰੇ ਇਨਕਾਰ ਕਰਨ ਲੱਗੇ ਤੇ ਪਤਰਸ ਤੇ ਉਹਦੇ ਸਾਥੀਆਂ ਨੇ ਆਖਿਆ, ਭਈ ਐ ਸਾਹਿਬ, ਲੋਕੀ ਤੈਨੂੰ ਦਬਾਉਂਦੇ ਨੇ ਤੇ ਤੇਰੇ ਉੱਤੇ ਡਿੱਗਦੇ ਫਿਰਦੇ ਨੇ, ਪਰ ਯਸੂ ਨੇ ਆਖਿਆ, ਕਿਸੇ ਨੇ ਮੈਨੂੰ ਛੂਹਿਆ ਤੇ ਹੈ, ਕਿਉਂ ਜੇ ਮੈਨੂੰ ਪਤਾ ਚੱਲਿਆ ਏ ਭਈ ਮੇਰੇ ਵਿੱਚੋਂ ਕੁਵਤ ਨਿਕਲੀ ਏ। ਜਦ ਉਸ ਬੁੱਢੀ ਨੇ ਵੇਖਿਆ ਭਈ ਮੈਂ ਲੁੱਕ ਨਹੀਂ ਸਕਦੀ ਤੇ ਕੰਬਦੀ ਹੋਈ ਤੇ ਉਹਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਭਈ ਮੈਂ ਕਿਉਂ ਤੈਨੂੰ ਛੂਹਿਆ ਤੇ ਕਿਵੇਂ ਉਸੇ ਵੇਲੇ ਸ਼ਿਫਾ ਪਾ ਲਈ ਏ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਇਮਾਨ ਨੇ ਤੈਨੂੰ ਠੀਕ ਕੀਤਾ ਏ, ਸਲਾਮਤੀ ਨਾਲ ਟੁਰ ਜਾ। ਗ੍ਰੰਥੀਓ ਪਰ ਜਿਵੇਂ ਲਿਖਿਆ ਏ ਉਂਝ ਹੋਇਆ ਵੀ ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ ਨਾ ਆਦਮੀ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਪਾਰੋਂ ਜ਼ਾਹਿਰ ਕੀਤਾ, ਕਿਉਂਕਿ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਦਰਿਆਫਤ ਕਰ ਲੈਂਦਾ ਏ। ਕਿਉਂਕਿ ਇਨਸਾਨਾਂ ਵਿੱਚ ਕੌਣ ਕਿਸੇ ਦੀਆਂ ਗੱਲਾਂ ਜਾਣਦਾ ਏ ਸਿਵਾਏ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਏ। ਇੰਝ ਰੱਬ ਦੇ ਰੂਹ ਦੇ ਇਲਾਵਾ ਕੋਈ ਰੱਬ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦੀ ਰੂਹ ਬਲਕਿ ਉਹ ਰੂਹ ਪਾਈ ਜਿਹੜੀ ਰੱਬ ਵੱਲੋਂ ਸੀ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਅਤਾ ਕੀਤੀਆਂ ਨੇ, ਅਤੇ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰਦੇ ਜਿਹੜੇ ਇਨਸਾਨੀ ਹਕਮਤ ਨੇ ਸਾਨੂੰ ਸਿਖਾਏ ਨੇ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਾਨੂੰ ਸਿਖਾਏ ਨੇ, ਅਤੇ ਰੂਹਾਨੀ ਗੱਲਾਂ ਦਾ ਰੂਹਾਨੀ ਗੱਲਾਂ ਨਾਲ ਮੁਕਾਬਲਾ ਕਰਦੇ ਨੇ। ਪਰ ਨਫਸਾਨੀ ਆਦਮੀ ਰੱਬ ਦੇ ਰੂਹ ਦੀਆਂ ਗੱਲਾਂ ਕਬੂਲ ਨਹੀਂ ਕਰਦਾ, ਕਿਉਂਕਿ ਉਹ ਉਹਦੇ ਨੇੜੇ ਬੇਵਕੂਫ਼ੀ ਦੀਆਂ ਗੱਲਾਂ ਨੇ, ਅਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ ਕਿਉਂਕਿ ਉਹ ਰੂਹਾਨੀ ਤੌਰ 'ਤੇ ਸਮਝੀਆਂ ਜਾਂਦੀਆਂ ਨੇ। ਗ੍ਰੰਥੀਓ ਬੇਈਮਾਨਾਂ ਦੇ ਨਾਲ ਰਾਹ ਹਮਵਾਰ ਜੂਏ ਵਿੱਚ ਨਾ ਜੁੱਤੋ, ਕਿਉਂਕਿ ਰਾਸਤਬਾਜ਼ੀ ਅਤੇ ਬੇਦੀਨੀ ਵਿੱਚ ਕੀ ਮੇਲ, ਜਾਂ ਲੋ ਅਤੇ ਹਨੇਰੇ ਵਿੱਚ ਕੀ ਜੋੜ, ਮਸੀਹ ਨੂੰ ਬਲੀਆਲ ਦੇ ਨਾਲ ਕੀ ਮੁਵਾਫਕਤ, ਜਾਂ ਇਮਾਨਦਾਰ ਦਾ ਬੇਈਮਾਨ ਦੇ ਨਾਲ ਕੀ ਵਾਸਤਾ, ਅਤੇ ਰੱਬ ਦੇ ਮੁਕਦਸ ਨੂੰ ਬੁੱਤਾਂ ਨਾਲ ਕੀ ਮੁਨਾਸਬਤ ਹੈ? ਕਿਉਂਕਿ ਅਸੀਂ ਜਿਉਂਦੇ ਰੱਬ ਦਾ ਮੁਕਦਸ ਹਾਂ, ਇਸ ਲਈ ਰੱਬ ਨੇ ਆਖਿਆ ਭਈ ਮੈਂ ਉਹਨਾਂ ਵਿੱਚ ਵਸਾਂਗਾ ਅਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ, ਅਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਏ ਭਈ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਅਤੇ ਨਾ ਪਾਕ ਸ਼ੈ ਨੂੰ ਨਾ ਛੂਹੋ, ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਅਤੇ ਤੁਹਾਡਾ ਪਿਓ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਿਕ ਦਾ ਅਖਾਨ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਅਸਮਾਨ ਰੂਹਾਨੀ ਸਮਝ ਸੱਚਾਈ ਅਤੇ ਗਲਤੀ ਦੇ ਵਿਚਕਾਰ ਰੂਹ ਅਤੇ ਨਾਮ ਨਿਹਾਦ ਮਾਦੇ ਦੇ ਵਿਚਕਾਰ ਹੱਦਬੰਦੀ ਦੀ ਇੱਕ ਸਾਇੰਸੀ ਲਕੀਰ। ਰੂਹਾਨੀ ਸਮਝ ਜਿਹਦੇ ਨਾਲ ਇਨਸਾਨੀ ਖਿਆਲ ਯਾਨੀ ਮਾਦੀ ਸਮਝ ਨੂੰ ਸੱਚਾਈ ਤੋਂ ਵੱਖ ਕੀਤਾ ਜਾਂਦਾ ਹੈ, ਅਸਮਾਨ ਹੈ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਊਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਖਾਰੀ ਨੇ ਆਖਿਆ, ਬੈਰਾਂ ਦੀ ਆਵਾਜ਼ ਤੋਂ ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਅਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ, ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਨ ਯਾਨੀ ਹਯਾਤੀ ਸੱਚਾਈ ਅਤੇ ਮੁਹੱਬਤ ਨੂੰ ਖੋਲ੍ਹਦਾ ਏ ਅਤੇ ਇਲਾਹੀ ਹਿੱਸ ਨੂੰ ਕ੍ਰਿਸ਼ਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਊਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ, ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ਾਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ ਲਾਖਤਾ ਲਾਮਹਿਦੂਦ ਦੀ ਅਕਾਸੀ ਕਰਦਾ ਏ। ਫਾਨੀ ਖਤਾਕਾਰ ਅਤੇ ਮਹਿਦੂਦ ਇਨਸਾਨੀ ਅਕੀਦੇ ਨੇ ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਾਈ ਅਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਅਸਲ ਦੇ ਬਿਲਕੁਲ ਉਲਟ ਸ਼ਾਵਾਂ ਅਸਲ ਦਾ ਪਰਛਾਵਾਂ ਨਹੀਂ ਬਣ ਸਕਦੀਆਂ। ਇਸ ਲਈ ਰੂਹ ਦਾ ਪਰਛਾਵਾਂ ਨਾ ਹੁੰਦਿਆਂ ਹੋਏ ਮਾਦੇ ਦਾ ਕੋਈ ਅਸਲੀ ਵਜੂਦ ਨਹੀਂ ਏ। ਸਮਝ ਰੱਬ ਦੀ ਇੱਕ ਖਸਲਤ ਏ, ਅਜਿਹੀ ਖਸਲਤ ਜਿਹੜੀ ਕ੍ਰਿਸ਼ਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਅਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਏ। ਯਿਸੂ ਨੂੰ ਯਾਦ ਕਰੋ ਜਿਹਨੇ ਘੱਟੋ ਘੱਟ 19 ਸਦੀਆਂ ਪਹਿਲਾਂ ਰੂਹ ਦੀ ਕੁਵਤ ਨੂੰ ਜ਼ਾਹਿਰ ਕੀਤਾ ਅਤੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਅਤੇ ਜਿਹਨੇ ਇਹ ਵੀ ਆਖਿਆ, ਪਰ ਉਹ ਵੇਲਾ ਆਉਂਦਾ ਏ ਬਲਕਿ ਹੁਣ ਹੀ ਏ ਵੀ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਅਤੇ ਸੱਚਿਆਈ ਨਾਲ ਕਰਨਗੇ। ਯਿਸੂ ਨੇ ਤਾਲੀਮ ਦਿੱਤੀ ਭਈ ਇੱਕ ਰੱਬ ਇੱਕ ਰੂਹ ਜਿਹੜਾ ਇਨਸਾਨ ਨੂੰ ਆਪਣੀ ਸ਼ਬੀਹ ਅਤੇ ਸੂਰਤ ਉੱਤੇ ਬਣਾਉਂਦਾ ਏ ਰੂਹ ਨਾਲ ਏ ਨਾ ਕਿ ਮਾਦੇ ਨਾਲ। ਇਨਸਾਨ ਲਾਮਤ ਨਾ ਹੀ ਸੱਚਿਆਈ ਹਯਾਤੀ ਅਤੇ ਮੁਹੱਬਤ ਦਾ ਪਰਛਾਵਾਂ ਬਣਦਾ ਏ। ਲਿਹਾਜ਼ਾ ਇਨਸਾਨ ਦੀ ਫਿਤਰਤ ਸ਼ਕਲ ਅਤੇ ਸੂਰਤ ਦੀਆਂ ਇਸਤਲਾਵਾਂ ਜਿਹੜੀ ਵੀ ਕਿਸੇ ਸ਼ੈਅ ਲਈ ਵਰਤੀਆਂ ਜਾਂਦੀਆਂ ਨੇ ਉਹਨੂੰ ਸਮਝਦੀਆਂ ਅਤੇ ਸ਼ਾਮਿਲ ਕਰਦੀਆਂ ਨੇ, ਜਿਵੇਂ ਭਈ ਕਲਾਮ ਵਿੱਚ ਵਰਤਿਆ ਗਿਆ ਏ। ਇਹ ਲਿਖਿਆ ਹੋਇਆ ਏ ਭਈ ਯਿਸੂ ਇੱਕ ਵਾਰੀ ਜਦ ਉਹ ਆਪਣੇ ਚੇਲਿਆਂ ਨਾਲ ਸਫ਼ਰ ਕਰ ਰਿਹਾ ਸੀ ਉਹਨਾਂ ਦੇ ਖਿਆਲਾਂ ਨੂੰ ਜਾਣਦਾ ਸੀ। ਉਹਨੇ ਉਹਨਾਂ ਦੀ ਸਾਇੰਸੀ ਪੜ੍ਹਾਈ ਕੀਤੀ ਸੀ। ਇਸੇ ਤਰੀਕੇ ਨਾਲ ਉਹਨੇ ਬਿਮਾਰੀ ਨੂੰ ਜਾਣਿਆ ਅਤੇ ਬਿਮਾਰ ਨੂੰ ਸ਼ਫਾ ਦਿੱਤੀ। ਇਸੇ ਤਰੀਕੇ ਨਾਲ ਅਬਰਾਨੀ ਨਬੀ ਵੱਡੇ ਵੱਡੇ ਵਾਕਿਆਂ ਦੀ ਪੇਸ਼ਨਗੋਈ ਕਰਦੇ ਸੀ। ਸਾਡੇ ਮਾਲਕ ਨੇ ਇਸ ਤਾਕਤ ਦੇ ਘਾਟੇ ਉੱਤੇ ਮਲਾਮਤ ਕੀਤੀ ਜਦ ਉਹਨੇ ਆਖਿਆ, ਐ ਰਿਹਾ ਕਰੋ, ਧਰਤੀ ਅਤੇ ਅਸਮਾਨ ਦੀ ਸੂਰਤ ਵਿੱਚ ਫਰਕ ਕਰਨਾ ਤਾਂ ਤੁਹਾਨੂੰ ਆਉਂਦਾ ਏ, ਪਰ ਇਸ ਜ਼ਮਾਨੇ ਬਾਰੇ ਫਰਕ ਕਰਨਾ ਕਿਉਂ ਨਹੀਂ ਆਉਂਦਾ। ਯਹੂਦੀਆਂ ਅਤੇ ਗੈਰ ਕੌਮਾਂ ਦੋਵਾਂ ਦੇ ਕੋਲ ਸ਼ਦੀਦ ਜਿਸਮਾਨੀ ਹਿੱਸਾ ਸੀ, ਪਰ ਬਸ਼ਰ ਨੂੰ ਰੂਹਾਨੀ ਹਿੱਸਾ ਦੀ ਲੋੜ ਏ। ਇੱਕ ਵਾਰੀ ਯਿਸੂ ਨੇ ਪੁੱਛਿਆ, ਮੈਨੂੰ ਕਿੰਨੇ ਛੂਹਿਆ ਹੈ? ਇਸ ਸਵਾਲ ਨੂੰ ਬਸ ਬਦਨੀ ਛੂਹਣ ਸਮਝਦਿਆਂ ਹੋਏ ਚੇਲਿਆਂ ਨੇ ਜਵਾਬ ਦਿੱਤਾ, ਲੋਕ ਤੈਨੂੰ ਦਬਾਉਂਦੇ ਨੇ। ਯਿਸੂ ਜਾਣਦਾ ਸੀ, ਜਿਵੇਂ ਦੂਜੇ ਨਹੀਂ ਸੀ ਜਾਣਦੇ, ਭਈ ਇਹ ਮਾਦਾ ਨਹੀਂ ਬਲਕਿ ਰੂਹਾਨੀ ਸਿਆਣ ਸੀ ਜਿਹਦੀ ਛੂਹਣ ਨੇ ਮਦਦ ਲਈ ਪੁਕਾਰਿਆ ਸੀ। ਉਹਦੇ ਸਵਾਲ ਨੂੰ ਦੁਹਰਾਉਣ ਉੱਤੇ ਬਿਮਾਰ ਬੁੱਢੀ ਦੇ ਈਮਾਨ ਦੇ ਪਾਰੋਂ ਉਹਨੂੰ ਜਵਾਬ ਮਿਲਿਆ। ਇਸੇ ਜ਼ਿਹਨੀ ਬੁਲਾਵੇ ਉੱਤੇ ਉਹਦੀ ਫੌਰੀ ਫਿਕਰਮੰਦੀ ਨੇ ਉਹਦੀ ਰੂਹਾਨੀਅਤ ਨੂੰ ਜ਼ਾਹਿਰ ਕੀਤਾ। ਚੇਲਿਆਂ ਦੀ ਇਹਦੇ ਬਾਰੇ ਗਲਤ ਸਮਝ ਨੇ ਉਹਨਾਂ ਦੀ ਮਾਦੀਅਤ ਨੂੰ ਜ਼ਾਹਿਰ ਕਰ ਦਿੱਤਾ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਏ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਿਆਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਮਸੀਹ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਅਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਏ। ਪੌਲੂਸ ਨੇ ਆਖਿਆ, ਰੂਹਾਨੀ ਨੀਅਤ ਹਯਾਤੀ ਏ। ਅਸੀਂ ਸਾਡੀ ਰੂਹਾਨੀ ਸਮਝ ਦੇ ਤਨਾਸਬ ਸੱਚਿਆਈ ਅਤੇ ਪਿਆਰ ਦੇ ਨਾਲ ਸਾਡੀ ਮੁਖਲਸੀ ਦੇ ਮੁਤਾਬਕ ਰੱਬ ਜਾਂ ਹਯਾਤੀ ਤਿਕਰ ਅਪੜ ਸਕਦੇ ਹਾਂ ਅਤੇ ਇਸੇ ਤਨਾਸਬ ਵਿੱਚ ਅਸੀਂ ਜਾਣਦੇ ਹਾਂ ਵੀ ਸਾਰੇ ਇਨਸਾਨਾਂ ਨੂੰ ਇਹਦੀ ਲੋੜ ਏ ਅਤੇ ਉਹ ਸਾਰੇ ਬਿਮਾਰ ਅਤੇ ਪਾਪ ਕਰਨ ਵਾਲੇ ਦੇ ਖਿਆਲ ਨੂੰ ਉਹਨਾਂ ਨੂੰ ਸ਼ਫਾ ਦੇਣ ਦੇ ਮਕਸਦ ਦੇ ਨਾਲ ਸਮਝਦੇ ਨੇ। ਕਿਸੇ ਤਰ੍ਹਾਂ ਦੀ ਵੀ ਗਲਤੀ ਰੱਬ ਦੀ ਸ਼ਰੀਅਤ ਤੋਂ ਲੁਕ ਨਹੀਂ ਸਕਦੀ। ਮਸੀਹਤ ਦੀ ਸਾਇੰਸ ਦੀ ਮਾਦੀ ਦੌਰ ਦੇ ਪਾਰੋਂ ਗਲਤ ਤਸ਼ਰੀਹ ਕੀਤੀ ਜਾਂਦੀ ਏ, ਕਿਉਂਕਿ ਇਹ ਰੂਹ ਦਾ ਸ਼ਫਾਈਆ ਅਸਰ ਏ ਨਾ ਕਿ ਬਦਰੂਹਾਂ ਦਾ, ਜਿਹਨੂੰ ਮਾਦੀ ਹਿੱਸਾ ਨਹੀਂ ਸਮਝ ਸਕਦੀਆਂ, ਜਿਹੜਾ ਬਸ ਰੂਹਾਨੀ ਤੌਰ 'ਤੇ ਹੀ ਸਮਝਿਆ ਜਾ ਸਕਦਾ ਏ। ਇਨਸਾਨੀ ਅਕੀਦੇ, ਨਜ਼ਰੀਏ ਅਤੇ ਮਫਰੂਜ਼ੇ ਕ੍ਰਿਸਚਨ ਸਾਇੰਸ ਨੂੰ ਜਿੰਨਾ ਉਹ ਜ਼ਾਹਿਰ ਕਰ ਸਕਦੇ ਨੇ ਇਹਦੇ ਤੋਂ ਘੱਟ ਜ਼ਾਹਿਰ ਨਹੀਂ ਕਰਦੇ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਿਆਈ ਦੀ ਨਕਲ ਕਰਦੀ ਏ ਅਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਵਤ ਰੱਖਦਾ ਏ, ਓਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ 'ਤੇ ਸਾਹਮਣੇ ਆਉਂਦੀ ਏ। ਉਸ ਹੱਦ ਦੇ ਬਗੈਰ ਜਿੱਥੇ ਇਲਾਹੀ ਮੁਹੱਬਤ ਦੇ ਪਾਰੋਂ ਬਰਬਾਦ ਹੁੰਦਿਆਂ ਹੋਏ ਇੱਕ ਝੂਠਾ ਅਕੀਦਾ, ਇੱਕ ਫਰੇਬ ਨਜ਼ਰੀ ਹੋਣਾ ਤਰਕ ਕਰਦਿਆਂ ਹੋਏ ਜਿੰਨਾ ਸੱਚਿਆਈ ਦੇ ਨੇੜੇ ਹੁੰਦਾ ਜਾਂਦਾ ਏ ਓਨਾ ਹੀ ਇਹ ਬਰਬਾਦੀ ਲਈ ਪੱਕਾ ਹੁੰਦਾ ਜਾਂਦਾ ਏ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ ਓਨੀ ਹੀ ਵਾਜ਼ਿਆ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਵੀ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਹੁੰਦੀ, ਇਨਸਾਨੀ ਰੂਹ ਦੀ ਸ਼ਬੀਹ ਆਪਣੀ ਅਸਲੀ ਹਸਤੀ ਵਿੱਚ ਨਹੀਂ ਪਾਈ ਜਾਂਦੀ। ਵਸੀ ਹਕੀਕਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ, ਕਿਉਂਕਿ ਉਹ ਖੁਫੀਆ ਤੌਰ 'ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ, ਕਿਉਂਕਿ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ। ਜਦ ਤੀਕਰ ਵੀ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਆ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਅਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਅਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਹਾਂ। ਹਸਤੀ ਦੀ ਅਸਲ ਸਾਇੰਸ ਇੰਜ ਦੀ ਏ, ਹਯਾਤੀ ਜਾਂ ਰੱਬ ਦੇ ਬਾਰੇ ਕੋਈ ਹੋਰ ਨਜ਼ਰੀਆ ਫਰੇਬ ਦੇਣ ਵਾਲਾ ਤੇ ਦੇਵਮਾਲਾਈ ਏ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਅਦਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕਿਜ਼ਗੀ ਅਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ, ਅਤੇ ਪਾਪ, ਬਿਮਾਰੀ ਅਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਅਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਰੂਹ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਅਤੇ ਕੋਈ ਵੀ ਸ਼ੈ ਇਸ ਕਾਬਲ ਅਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।